ਜੈ ਸ੍ਰੀ ਮਹੱਲਾ ਪੰਜਵਾਂ। ਸ਼ਾਂਤ ਘਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਜਾਰ ਵੇ ਪਰ ਆਪਣ ਭਾਣਾ ਕਿਸਨੀ ਸੀ ਛੰਦਾ ਜਾਰ ਵੇ ਤੈ ਰਾਵਿਆ ਲਾਲਨ ਵੋ ਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈਤਨ ਭਾਗ ਮਥਾਣੇ ਬਾਂ ਪਕੜ ਠਾਕਰ ਹੋ ਕਿਦੀ ਗੁਣ ਅਵਗੁਣ ਨਾ ਪਛਾਣੇ ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਸ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਧਾਰ ਬਸੰਦਾ ਜਾਰ ਵੇ ਨਿਤ ਸੁਖ ਸਖੇਂਦੀ ਸਾ ਮੈਂ ਪਾਈ ਬਰ ਲੋੜੀ ਦਾ ਆਇਆ ਬਜੀ ਵਧਾਈ ਮਹਾਂਮੰਗਲ ਰਹਸ ਥੀਆ ਪਿਰ ਦਿਆਲ ਸਦ ਨਵ ਰੰਗੀਆ ਬੜ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਪੁਰਸ਼ਾਂ ਦੇ ਪਾਵਨ ਪਵਿੱਤਰ ਤਪ ਅਸਥਾਨ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਇਕੱਤਰ ਹੋਈ ਸਾਧ ਸੰਗਤ ਜੀ, ਜੇਠ ਦਾ ਮਹੀਨਾ ਸਮਾਪਤ ਹੋਇਆ ਹੈ ਅਤੇ ਹਾੜ੍ਹ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਲਾਈ ਹੋਈ ਮਰਯਾਦਾ ਦੇ ਅਨੁਸਾਰ ਕੋਈ ਮਹੀਨੇ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਮਹੀਨੇ ਦਾ ਨਾਮ ਸੁਣ ਲਵੇ ਤਾਂ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਆਮ ਵੀ ਸਿਆਣੇ ਪੁਰਖਾਂ ਦਾ ਵਿਚਾਰ ਹੈ ਕਿ ਮਹੀਨੇ ਦਾ ਦਿਨ ਭਲੇ ਪੁਰਖਾਂ ਦੀ ਰਸਨਾ ਤੋਂ ਸੁਣ ਲਿਆ ਜਾਵੇ ਤਾਂ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਪਰ ਸਾਡੇ ਸਿੱਖ ਧਰਮ ਦੇ ਅੰਦਰ ਸਤਿਗੁਰੂ ਜੀ ਦੀ ਚਲਾਈ ਹੋਈ ਗੁਰਮਤਿ ਮਰਯਾਦਾ ਦੇ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਹੋਰ ਕੋਈ ਪਵਿੱਤਰ ਰਸਨਾ ਨਹੀਂ ਹੋ ਸਕਦੀ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਸਨਾ ਦੁਆਰਾ ਹੀ, ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਦੁਆਰਾ ਅਚਾਰਿਆ ਹੋਇਆ ਬਾਰਾਂ ਮਾਹਾਂ ਜੇ ਗੁਰਮੁਖ ਪਿਆਰੇ ਕੋਈ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸ਼ਰਧਾ ਦੇ ਨਾਲ ਇੱਕ ਮਨ ਹੋ ਕੇ ਮਹੀਨੇ ਦਾ ਨਾਮ ਸਰਵਣ ਕਰ ਲੈਣ ਤਾਂ ਜ਼ਰੂਰ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ, ਆਉਣ ਵਾਲਾ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਵੈਸੇ ਵੀ ਭਾਈ ਗੁਰਮੁਖ ਪਿਆਰਿਓ, ਮਹੀਨੇ ਬਾਅਦ ਆਪਣੀ ਹਾਜ਼ਰੀ ਲਵਾਉਣੀ ਗੁਰੂ ਘਰ ਵਿੱਚ ਜ਼ਰੂਰੀ ਹੈ। ਵੈਸੇ ਤਾਂ ਸਤਿਗੁਰੂ ਜੀ ਨੇ ਸਿੱਖ ਨੂੰ ਇਹ ਹੁਕਮ ਕੀਤਾ ਹੈ ਭਾਈ ਹਰ ਰੋਜ਼ ਆਪਣੇ ਗੁਰੂ ਦਾ ਦਰਸ਼ਨ ਕਰਕੇ ਹੀ ਕੋਈ ਜਲ ਪਾਨ ਕੀਤਾ ਜਾਵੇ। ਗੁਰਸਿੱਖਾਂ ਨੇ ਕਿਹਾ, ਮਹਾਰਾਜ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਨਾ ਹੋ ਸਕਣ ਫਿਰ ਕਿਸ ਤਰ੍ਹਾਂ ਕੀਤੀ ਜਾਵੇ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਕੋਈ ਪੰਜ ਪਿਆਰੇ ਗੁਰਮੁਖ ਨਾਮ ਜਪਣ ਵਾਲੀਆਂ ਆਤਮਾ, ਇਸ਼ਨਾਨ ਕਰਨ ਵਾਲੀਆਂ ਆਤਮਾ, ਉਹਨਾਂ ਦੇ ਦਰਸ਼ਨ ਹੋ ਜਾਣ ਤਦ ਵੀ ਗੁਰੂ ਦਾ ਦਰਸ਼ਨ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਕਿਤੇ ਐਸਾ ਹੋ ਸਕੇ ਪੰਜ ਸਿੱਖਾਂ ਦੇ ਵੀ ਦਰਸ਼ਨ ਨਾ ਹੋ ਸਕਣ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਆਪ ਤੜਕੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਗੁਰਮੁਖ ਆਪਣਾ ਮੁੱਖ ਸ਼ੀਸ਼ੇ ਵਿੱਚ ਦੇਖ ਲਵੇ ਤਦ ਵੀ ਮੇਰੇ ਦਰਸ਼ਨ ਹੋ ਸਕਦੇ ਨੇ। ਸੋ ਜੇ ਇੱਕ ਦਿਨ ਰੋਜ਼ ਵੀ ਦਰਸ਼ਨ ਕੋਈ ਨਹੀਂ ਕਰ ਸਕਦਾ, ਮਹਾਂਪੁਰਸ਼ਾਂ ਨੇ ਕਥਨ ਮੁਤਾਬਕ ਭਾਈ ਹਫ਼ਤੇ ਬਾਅਦ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਜੇ ਹਫ਼ਤੇ ਬਾਅਦ ਕੋਈ ਕਿਸੇ ਦੀ ਮਜਬੂਰੀ ਹੈ ਤਾਂ ਸਤਿਗੁਰੂ ਜੀ ਨੇ ਮਹੀਨੇ ਬਾਅਦ ਇਹ ਪਵਿੱਤਰ ਦਿਨ ਗਿਣੇ ਗਏ ਨੇ ਸੰਗਰਾਂਦਾਂ ਦੇ। ਆਮ ਤੌਰ 'ਤੇ ਬਹੁਤ ਸਾਰੀਆਂ ਸਾਡੀਆਂ ਸਿੱਖ ਜਥੇਬੰਦੀਆਂ ਉਹ ਇਹ ਸਮਝਦੇ ਸੰਗਰਾਂਦ ਦਾ ਕੋਈ ਮਹੱਤਵ ਨਹੀਂ ਹੈ, ਇਹ ਕੁਛ ਪੁਰਬ ਨੇ, ਪਵਿੱਤਰ ਪੁਰਬ ਗਿਣੇ ਗਏ ਨੇ। ਜਿਸ ਤਰ੍ਹਾਂ ਮੱਸਿਆ ਹੈ, ਪੁੰਨਿਆ ਹੈ, ਸੰਗਰਾਂਦ ਹੈ, ਇਕਾਦਸ਼ੀ ਹੈ, ਦੁਆਦਸ਼ੀ ਹੈ, ਦਸਵੀਂ ਹੈ, ਇਸ ਤਰ੍ਹਾਂ ਇਹ ਪਵਿੱਤਰ ਦਿਨ ਗਿਣੇ ਗਏ ਨੇ। ਇਹਨਾਂ ਪਵਿੱਤਰ ਦਿਨਾਂ 'ਤੇ ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਸਤਿਗੁਰੂ ਜੀ ਦੇ ਚਰਨਾਂ ਦਾ ਉਲਟ ਆਸਰਾ ਲੈ ਕੇ ਗੁਰੂ ਦਾ ਜਸ ਕਰ ਲਿਆ ਜਾਵੇ ਤਾਂ ਬਹੁਤ ਗੁਰਸਿੱਖਾਂ ਵਾਸਤੇ ਲਾਹੇ ਦੀ ਗੱਲ ਹੈ। ਇਸ ਕਰਕੇ ਗੁਰਮੁਖੋ, ਅੱਜ ਹੜ੍ਹ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਥੋੜ੍ਹੇ ਸਮੇਂ ਵਾਸਤੇ ਸਤਿਗੁਰੂ ਜੀ ਦੇ ਦਰਸਾਏ ਹੋਏ ਉਪਦੇਸ਼ ਦੀ ਵਿਚਾਰ ਕਰਨੀ ਹੈ। ਪਿਛਲਾ ਮਹੀਨਾ ਜੇਠ ਦਾ ਮਹੀਨਾ ਸਾਰਿਆਂ ਤੋਂ ਬੜਾ ਮਹੀਨਾ, ਆਮ ਤੌਰ 'ਤੇ ਵੱਡਿਆਂ ਦਿਨਾਂ ਦੀਆਂ ਛੁੱਟੀਆਂ ਬੱਚਿਆਂ ਨੂੰ ਇਹਨਾਂ ਦਿਨਾਂ ਵਿੱਚ ਕਰ ਦਿੱਤੀਆਂ ਜਾਂਦੀਆਂ ਨੇ ਅਤੇ ਜੇਠ ਦੇ ਮਹੀਨੇ ਦੇ ਵਿੱਚ ਜਿਹੜਾ ਦਿਨ ਹੁੰਦਾ ਉਹ ਸਾਰੇ ਸਾਲ ਨਾਲੋਂ ਵੱਡਾ ਦਿਨ ਗਿਣਿਆ ਜਾਂਦਾ, ਰਾਤਾਂ ਛੋਟੀਆਂ ਹੋ ਜਾਂਦੀਆਂ ਨੇ, ਦਿਨ ਵੱਡੇ ਹੋ ਜਾਂਦੇ ਨੇ। ਸੋ ਹੁਣ ਹੜ੍ਹ ਦੇ ਮਹੀਨੇ ਦੇ ਵਿੱਚ ਇਹ ਵਧਿਆ ਹੋਇਆ ਦਿਨ ਹੁਣ ਘਟਣਾ ਸ਼ੁਰੂ ਹੋ ਜਾਵੇਗਾ ਅਤੇ ਹੌਲੀ ਹੌਲੀ ਘਟਦਿਆਂ ਘਟਦਿਆਂ ਇਹ ਦਿਨ ਅਤੇ ਰਾਤ ਜਾ ਕੇ ਸਤੰਬਰ ਮਹੀਨੇ ਵਿੱਚ ਬਰਾਬਰ ਹੋ ਜਾਣਗੇ। ਸੋ ਸਤਿਗੁਰੂ ਜੀ ਨੇ ਉਪਦੇਸ਼, ਗੁਰੂ ਅਰਜਨ ਦੇਵ ਮਹਾਰਾਜ ਨੇ ਹਰ ਇੱਕ ਮਹੀਨੇ ਦੇ ਵਿੱਚ ਜੋ ਉਪਦੇਸ਼ ਬਖਸ਼ਿਆ ਹੈ ਉਹ ਜੀਵ ਦੇ ਕਲਿਆਣਕਾਰੀ ਉਪਦੇਸ਼ ਬਖਸ਼ਿਆ ਹੈ। ਜਿਹੜਾ ਵੀ ਕੋਈ ਗੁਰਮੁਖ ਇਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾਵੇਗਾ, ਇਸ ਉਪਦੇਸ਼ ਨੂੰ ਸੁਣ ਕੇ ਮੰਨਣ ਵਿੱਚ ਲਿਆਵੇਗਾ, ਸਤਿਗੁਰੂ ਜੀ ਕਹਿੰਦੇ ਨੇ ਅਵਸ਼ ਭਾਈ ਉਹਨੂੰ ਉਹਦਾ ਜੀਵਨ ਸੁੱਖ ਸ਼ਾਂਤੀ ਨਾਲ ਬਤੀਤ ਹੋਵੇਗਾ, ਅਵਸ਼ ਹੀ ਉਸਨੂੰ ਕੋਈ ਸੰਸਾਰ ਵਿੱਚ ਦੁੱਖ ਨਹੀਂ ਵਿਆਪੇਗਾ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਹਾੜ੍ਹ ਦੇ ਮਹੀਨੇ ਦੇ ਵਿੱਚ ਇਹ ਬਚਨ ਸਤਿਗੁਰੂ ਜੀ ਕਰਦੇ, ਅਸਾੜ੍ਹ ਤਪੰਦਾ ਤਿਸ ਲੱਗੇ ਹਰ ਨਾਹੁਨ ਜਿੰਨਾ ਪਾਸ। ਵੈਸੇ ਦੋ ਮਹੀਨੇ ਗਰਮੀ ਦੇ ਗਿਣੇ ਗਏ ਨੇ, ਇੱਕ ਜੇਠ ਅਤੇ ਇੱਕ ਹਾੜ੍ਹ। ਹਾੜ੍ਹ ਦੇ ਮਹੀਨੇ ਵਿੱਚ ਗਰਮੀ ਵੀ ਬਹੁਤ ਹੁੰਦੀ ਹੈ ਅਤੇ ਜੇਠ ਦੇ ਮਹੀਨੇ ਵਿੱਚ ਵੀ ਗਰਮੀ ਬਹੁਤ ਹੁੰਦੀ ਹੈ। ਆਮ ਤੌਰ 'ਤੇ ਬੜੇ ਲੋਕ ਠੰਡਿਆਂ ਮੁਲਕਾਂ ਨੂੰ ਚਲੇ ਜਾਂਦੇ ਨੇ ਜਾਂ ਕੋਈ ਸ਼ਿਮਲਾ ਵਗੈਰਾ, ਕਸ਼ਮੀਰ ਵਗੈਰਾ, ਠੰਡੇ ਮੌਸਮ ਵਾਲੀਆਂ ਜਗ੍ਹਾ 'ਤੇ ਚਲੇ ਜਾਂਦੇ ਨੇ। ਪਰ ਭਾਈ ਇਹ ਧਰਤੀ 'ਤੇ, ਪੰਜਾਬ ਦੀ ਧਰਤੀ 'ਤੇ ਵੈਸੇ ਦੋ ਮਹੀਨੇ ਬਹੁਤ ਗਰਮ ਹੁੰਦੇ ਨੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਪਿਛਲੇ ਮਹੀਨੇ ਵਿੱਚ ਤੱਤੀ ਤਵੀ 'ਤੇ ਬੈਠ ਕੇ, ਉੱਬਲਦੀ ਦੇਗ ਵਿੱਚ ਬੈਠ ਕੇ, ਸਤਿਗੁਰੂ ਜੀ ਦਾ ਜੋ ਸ਼ਹੀਦੀ ਦਿਨ ਪਿੱਛੇ 5 ਤਰੀਕ ਨੂੰ ਲੰਘਿਆ ਹੈ ਅਤੇ ਉਹ ਆਪ ਸਮੂਹ ਸੰਗਤਾਂ ਨੇ, ਬਹੁਤ ਸਾਰੇ ਸਿੱਖ ਜਗਤ ਨੇ ਮਨਾਉਣਾ ਕੀਤਾ ਹੈ ਅਤੇ ਸਤਿਗੁਰੂ ਜੀ ਦਾ ਹੀ ਉਪਦੇਸ਼ ਹੈ। ਕਿਉਂਕਿ ਠੰਡੀ ਤੱਤੀ ਤਵੀ 'ਤੇ ਜਾਂ ਉੱਬਲਦੀ ਦੇਗ ਵਿੱਚ ਆਮ ਕੋਈ ਮਨੁੱਖ ਨਹੀਂ ਬੈਠ ਸਕਦਾ, ਇਹ ਕੋਈ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਪੁਰਖ ਹੀ ਤੱਤੀ ਤਵੀ 'ਤੇ ਉੱਬਲਦੀ ਦੇਗ ਵਿੱਚ ਬੈਠ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਇਸ ਮਹੀਨੇ ਵਿੱਚ ਸਾਨੂੰ ਉਪਦੇਸ਼ ਬਖਸ਼ਿਆ ਹੈ, ਭਾਵੇਂ ਗਰਮੀ ਬਹੁਤ ਹੈ, ਚਲੋ ਤੁਸੀਂ ਧੁੱਪੇ ਜਾਓਗੇ ਤੁਹਾਨੂੰ ਸਾਰਿਆਂ ਮਹੀਨਿਆਂ ਨਾਲੋਂ ਜ਼ਿਆਦਾ ਗਰਮੀ ਲੱਗੇਗੀ, ਪਰ ਸਤਿਗੁਰੂ ਜੀ ਨੇ ਇੱਥੇ ਬਚਨ ਕੀਤਾ ਹੈ ਭਾਈ ਉਹਨਾਂ ਪੁਰਖਾਂ ਨੂੰ ਇਹ ਗਰਮੀ ਨਹੀਂ ਵਿਆਪਦੀ ਜਿਹੜੇ ਪੁਰਖਾਂ ਦੇ ਕੋਲ ਪਰਮੇਸ਼ੁਰ ਦਾ ਨਾਮ ਹੁੰਦਾ। ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਚੰਦਨ ਚਾਂਦਨਾ ਸਰਦ ਰੁੱਤ ਮੂਟ ਮੂਲ ਨਾ ਮਿਟੀ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੁੱਛਣ ਲੱਗੇ, ਭਾਈ ਸਾਰਿਆਂ ਨਾਲੋਂ ਠੰਡੀ ਚੀਜ਼ ਕਿਹੜੀ ਆ? ਕਿਸੇ ਨੇ ਕਿਹਾ ਮਹਾਰਾਜ ਚੰਦਨ ਸਭ ਤੋਂ ਠੰਡਾ, ਤੇਲ ਦਾ ਕੜਾਹਾ ਰੱਖ ਦਈਏ ਉਹਦੇ ਥੱਲੇ ਅੱਗ ਬਾਲ ਦਈਏ ਤਾਂ ਚੰਦਨ ਅਸਲੀ ਚੰਦਨ ਜਿਹੜਾ, ਕਿਉਂਕਿ ਚੰਦਨ ਦੀਆਂ ਕਿਸਮਾਂ ਨੇ, ਅਸਲ ਚੰਦਨ ਦੇ ਜਿਹੜੀ ਵਿੱਚ ਸ਼ਕਤੀ ਆ ਉਹ ਇਹ ਹੈ ਕਿ ਉਹਨੂੰ ਤੁਸੀਂ ਪੀਸ ਕੇ ਤੇਲ ਦੇ ਵਿੱਚ, ਉੱਬਲਦੇ ਤੇਲ ਵਿੱਚ ਪਾ ਦਿਓ, ਤੇਲ ਇਕਦਮ ਖੋਲਣੋਂ ਹਟ ਜਾਊਗਾ। ਬਾਕੀ ਜਿਹੜਾ ਚੰਦਨ ਹੁੰਦਾ ਹੋਰ ਦਰੱਖਤਾਂ ਨੂੰ ਚੰਦਨ ਦੀ ਸੁਗੰਧੀ ਮਿਲ ਜਾਂਦੀ ਆ, ਉਹ ਅਸਲੀ ਚੰਦਨ ਨਹੀਂ ਹੁੰਦਾ। ਉਹਦੇ ਵਿੱਚੋਂ ਸੁਗੰਧੀ ਤਾਂ ਚੰਦਨ ਦੀ ਆਉਂਦੀ ਆ, ਪਰ ਜੋ ਚੰਦਨ ਵਾਲੀ ਸਿਫਤ ਹੈ, ਜੋ ਚੰਦਨ ਵਾਲਾ ਗੁਣ ਹੈ, ਉਹਦੇ ਦਰੱਖਤ ਦੇ ਵਿੱਚੋਂ ਨਹੀਂ ਆਉਂਦਾ। ਅਸਲੀ ਚੰਦਨ ਦੇ ਨੇੜੇ ਤੇੜੇ ਦਰੱਖਤ ਜਿੱਦਾਂ ਟਾਹਲੀ, ਹੋਰ ਦੂਸਰੇ ਦਰੱਖਤ ਹੁੰਦੇ ਨੇ, ਉਹਨਾਂ ਦੇ ਵਿੱਚ ਸੁਗੰਧੀ ਚੰਦਨ ਦੀ ਜ਼ਰੂਰ ਆ ਜਾਂਦੀ ਹੈ। ਤੋ ਕਿਸੇ ਨੇ ਕਿਹਾ ਮਹਾਰਾਜ ਚੰਦਨ ਬਹੁਤ ਠੰਡਾ, ਅਤੇ ਚੰਦਨ ਨੂੰ ਜਦੋਂ ਅਸੀਂ ਬਹੁਤ ਸਾਰੇ ਹਿੰਦੂ ਲੋਕ ਚੰਦਨ ਨੂੰ ਘਸਾ ਕੇ ਮੱਥੇ 'ਤੇ ਵੀ ਲਾਉਂਦੇ ਨੇ, ਗਰਮੀਆਂ ਦੇ ਮੌਸਮ ਵਿੱਚ ਇਹਦੇ ਠੰਡ ਵਰਤਾਉਂਦਾ ਹੈ। ਕੋਈ ਕਹਿਣ ਲੱਗਿਆ ਮਹਾਰਾਜ ਚੰਦਰਮਾ ਬੜਾ ਠੰਡਾ ਹੈ, ਜਦੋਂ 15 ਦਿਨ ਚਾਨਣੀ ਰਾਤ ਆਉਂਦੀ ਆ ਤਾਂ ਕਹਿੰਦੇ ਉਹਨਾਂ ਦਿਨਾਂ ਵਿੱਚ ਕੋਰਾ ਬਹੁਤ ਪੈਂਦਾ, ਠੰਡ ਬਹੁਤ ਹੁੰਦੀ ਹੈ। ਕਿਸੇ ਨੇ ਕਿਹਾ ਮਹਾਰਾਜ ਉਹ ਮਾਘ ਦੀਆਂ ਰਾਤਾਂ ਬਹੁਤ ਠੰਡੀਆਂ ਨੇ। ਸਤਿਗੁਰੂ ਜੀ ਕਹਿੰਦੇ ਚੰਦਨ ਚਾਂਦਨ ਸਰਦ ਰੁੱਤ, ਮੂਟ ਮੂਲ ਨਾ ਮਿਟ ਇਹ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਇਹ ਸਰੀਰ ਨੂੰ ਠੰਡ ਦੇਣ ਵਾਲੀਆਂ ਚੀਜ਼ਾਂ ਨੇ, ਆਤਮਾ ਨੂੰ ਮਨ ਨੂੰ ਸ਼ਾਂਤ ਦੇਣ ਵਾਲੀਆਂ ਚੀਜ਼ਾਂ ਨਹੀਂ ਹੈ। ਮਨੁੱਖ ਦਾ ਮਨ ਅਸ਼ਾਂਤ ਹੋਵੇ, ਭਾਵੇਂ ਏਸੀ ਕਮਰਿਆਂ ਵਿੱਚ ਬੈਠਾ ਹੋਵੇ, ਮਨ ਚਿੰਤਾਵਾਨ ਹੋਵੇ ਤਾਂ ਏਸੀ ਬੈਠੇ ਵਿੱਚ ਮਨੁੱਖ ਨੂੰ ਗਰਮੀ ਆ ਜਾਂਦੀ ਆ। ਇਸ ਤਰ੍ਹਾਂ ਭਾਈ ਗੁਰਮੁਖੋ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਪੁਰਖਾਂ ਦੇ ਅੰਦਰ ਪਰਮੇਸ਼ੁਰ ਦਾ ਨਾਮ ਵਸਿਆ ਹੋਇਆ, ਬਹੁਤ ਥੋੜ੍ਹੇ ਪੁਰਖ ਹੁੰਦੇ ਨੇ ਉਹਨਾਂ ਨੂੰ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਬਾਹਰ ਧੁੱਪੇ ਚੋਅ ਵਿੱਚ ਘੁੰਮਿਆ ਕਰਦੇ ਸੀ, ਸਿਆਲ ਨੂੰ ਠੰਡੇ ਪਾਣੀ ਵਿੱਚ ਬੈਠਣਾ, ਗਰਮੀਆਂ ਨੂੰ ਧੁੱਪੇ ਰੇਤੇ ਅਤੇ ਤੱਤੇ ਚੋਅ ਵਿੱਚ ਘੁੰਮਣਾ। ਉਹਨਾਂ ਮਹਾਂਪੁਰਸ਼ਾਂ ਦੇ ਹਿਰਦੇ ਠੰਡੇ ਸਨ, ਜਿਹੜੇ ਵੀ ਕੋਈ ਮਨੁੱਖ ਉਹਨਾਂ ਦੇ ਕੋਲ ਆ ਕੇ ਬਹਿੰਦੇ ਸੀ ਉਹਨਾਂ ਦੀ ਠੰਡ ਉਹਨਾਂ ਪੁਰਖਾਂ ਨੂੰ ਵੀ ਮਿਲ ਜਾਂਦੀ ਸੀ, ਕਿਉਂਕਿ ਮਹਾਂਪੁਰਸ਼ ਦਾ ਪ੍ਰਭਾਵ ਹੀ ਐਡਾ ਹੈ ਵੀ ਜਿਨ੍ਹਾਂ ਮਹਾਂਪੁਰਸ਼ਾਂ ਕੋਲ ਇਹ ਠੰਡ ਹੁੰਦੀ ਹੈ ਉਹਨਾਂ ਦੇ ਕੋਲ ਬੈਠਣ ਵਾਲੇ ਪੁਰਖਾਂ ਨੂੰ ਵੀ ਠੰਡ ਮਿਲ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਅਸਾੜ੍ਹ ਤਪੰਦਾ ਤਿਸ ਲੱਗੇ, ਜਿਨ੍ਹਾਂ ਕੋਲ ਪਰਮੇਸ਼ੁਰ ਦਾ ਨਾਮ ਨਹੀਂ ਹੈ। ਪਰਮੇਸ਼ੁਰ ਦਾ ਨਾਮ ਤਾਂ ਬਹੁਤ ਦੁਨੀਆ ਜਪਦੀ ਆ, ਆਪਣੀਆਂ ਆਪਣੀਆਂ ਮਨ ਦੀਆਂ ਭਾਵਨਾ ਕਰਕੇ, ਸੰਸਾਰਕ ਲੋੜਾਂ ਕਰਕੇ, ਜਾਂ ਕਿਸੇ ਦੀ ਮਨ ਦੀ ਕੋਈ ਇੱਛਾ ਸੰਸਾਰਕ ਵਸਤੂ ਦੀ ਲੋੜ ਕਰਕੇ ਨਾਮ ਜਪਦੇ ਨੇ। ਸੀਤਲ ਹੋਣ ਵਾਸਤੇ ਨਾਮ ਜਪਣ ਵਾਲੇ ਥੋੜ੍ਹੇ ਲੋਕ ਨੇ, ਜਿਹੜੇ ਸਿਰਫ ਮਨ ਦੀ ਸ਼ਾਂਤੀ ਚਾਹੁੰਦੇ ਨੇ, ਗੁਰੂ ਦੇ ਨਾਲ ਜੁੜਨ ਦੀ ਇੱਛਾ ਹੈ, ਗੁਰੂ ਦੇ ਦਰਸ਼ਨਾਂ ਦੀ ਇੱਛਾ ਹੈ, ਗੁਰੂ ਦੇ ਮਿਲਣ ਦੀ ਇੱਛਾ ਹੈ, ਉਹ ਬਹੁਤ ਥੋੜ੍ਹੇ ਪੁਰਸ਼ ਮਿਲਣਗੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਐਸੇ ਪੁਰਖਾਂ ਦੇ ਤਾਂ ਅਸੀਂ ਬਲਿਹਾਰ ਜਾਂਦੇ ਹਾਂ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਜਿਹਨੂੰ ਦਰਸ਼ਨਾਂ ਦੀ ਪਿਆਸ ਲੱਗੀ ਆ ਉਹਦੇ ਅਸੀਂ ਬਲਿਹਾਰ ਜਾਂਦੇ ਹਾਂ। ਤਾਂ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਸੰਸਾਰ ਨੂੰ ਜਗਤ ਨੂੰ ਜੀਵਨ ਦੇਣ ਵਾਲਾ, ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ, ਸਾਰੇ ਸੰਸਾਰ ਨੂੰ ਮਾਰਨ ਅਤੇ ਜਵਾਲਣ ਵਾਲਾ, ਉਸ ਪਰਮੇਸ਼ੁਰ ਨੂੰ ਛੱਡ ਕੇ ਸੰਸਾਰ ਦੇ ਲੋਕ ਮਾਨਸ ਸੰਧੀ ਆਸ, ਮਨੁੱਖਾਂ ਦੀ ਆਸ ਰੱਖ ਕੇ ਬੈਠੇ ਨੇ। ਕਿਸੇ ਨੂੰ ਭੈਣ ਦਾ ਆਸਰਾ, ਕਿਸੇ ਨੂੰ ਭਾਈ ਦਾ ਆਸਰਾ, ਕਿਸੇ ਨੂੰ ਧਨ ਦੌਲਤ ਦਾ ਆਸਰਾ, ਇਸ ਤਰ੍ਹਾਂ ਹਰ ਇੱਕ ਨੂੰ ਕੋਈ ਨਾ ਕੋਈ ਆਸਰਾ ਬਣਿਆ ਹੋਇਆ। ਸਤਿਗੁਰੂ ਜੀ ਕਹਿੰਦੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਪਾਓ। ਸਾਰੇ ਆਸਰੇ ਖਤਮ ਹੋ ਜਾਣ, ਕੋਈ ਆਸਰਾ ਰਹੇ ਨਾ ਭੈਣ ਭਾਈ ਦਾ, ਧਨ ਦੌਲਤ ਦਾ, ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਆਸਰਾ ਨਾ ਰਹੇ। ਸਤਿਗੁਰੂ ਜੀ ਕਹਿੰਦੇ ਜਦੋਂ ਸਾਰੇ ਆਸਰੇ ਖਤਮ ਹੋ ਜਾਂਦੇ ਆ ਫਿਰ ਪਰਮੇਸ਼ੁਰ ਆਸਰਾ ਬਖਸ਼ਦਾ। ਤਾਂ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਪਾਓ। ਉਸ ਪੁਰਸ਼ ਨੂੰ ਤੱਤੀ ਪਾ ਨਹੀਂ ਲੱਗਦੀ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਦੂਜੇ ਭਾਏ ਬਗੁਚੀਏ ਗੱਲ ਪਈ ਸੋ ਜਮ ਕੀ ਫਾਸ। ਮਨੁੱਖ ਦਾ ਹਮੇਸ਼ਾ ਹੀ ਜਿਹੜਾ ਧਿਆਨ ਹੈ ਦੋ ਚਿੱਤਾ ਰਹਿੰਦਾ। ਜਦ ਕਿਤੇ ਕਿਸੇ ਨੂੰ ਪਤਾ ਲੱਗ ਜਾਵੇ ਫਲਾਨੀ ਥਾਂ ਕੋਈ ਮਹਾਤਮਾ ਚੁਟਕੀ ਮਾਰ ਕੇ ਕੰਮ ਕਰ ਦਿੰਦੇ, ਦੁਨੀਆਂ ਅਸਲੀ ਗੁਰੂ ਨੂੰ ਛੱਡ ਜਾਂਦੀ ਹੈ। ਸਿਰਫ ਸੰਸਾਰਕ ਮੰਗਾਂ ਵਾਸਤੇ ਮਨੁੱਖ ਠੀਕ ਹੈ, ਦੇਵੀ ਦੇਵਤੇ ਕੁਛ ਹੱਦਾਂ ਤੱਕ ਸੀਮਤ ਨੇ, ਉਹਨਾਂ ਦੀ ਬੇਸਤਕਾਰੀ ਨਹੀਂ ਹੈ, ਸਤਿਕਾਰ ਕੀਤਾ ਜਾ ਸਕਦਾ, ਪਰ ਉਹਨਾਂ ਕੋਲ ਵੀ ਸਾਰੀਆਂ ਵਸਤੂਆਂ ਨਹੀਂ ਦੇਵੀ ਦੇਵਤਿਆਂ ਕੋਲ ਜੋ ਪਰਮੇਸ਼ਰ ਕੋਲ ਨੇ। ਪਰ ਮਨੁੱਖ ਜਿੰਨਾ ਚਿਰ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਆਰਾਧਨ ਨਹੀਂ ਕਰਦਾ, ਉਹਨਾਂ ਚਿਰ ਪਰਮੇਸ਼ਰ ਇਹਨੂੰ ਆਸਰਾ ਨਹੀਂ ਦਿੰਦਾ। ਸਾਡਾ ਸਿੱਖ ਇਤਿਹਾਸ, ਮਨੁੱਖ ਦੇ ਜਦੋਂ ਆਪਾਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਆਪਾਂ ਸਾਰੇ ਮਨੁੱਖ ਨੂੰ ਕਲਿਆਣਕਾਰੀ ਮਾਰਗ ਸਿੱਖ ਇਤਿਹਾਸ ਦਿੰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 'ਤੇ ਇੱਕ ਭਾਈ ਪਤੰਗ ਲਾਹੌਰ ਦੇ ਵਿੱਚ ਗੁਰਮੁਖ ਹੱਟੀ ਕਰਦਾ ਸੀ, ਦੁਕਾਨ ਕਰਦਾ ਸੀ। ਉਹਨਾਂ ਸਮਿਆਂ ਵਿੱਚ ਬੈਂਕਾਂ ਨਹੀਂ ਸੀ ਹੁੰਦੀਆਂ। ਜਦ ਕਦੀ ਕਿਸੇ ਨੇ ਤੀਰਥ ਯਾਤਰਾ ਜਾਣਾ ਹੋਵੇ, ਕਿਸੇ ਵਿਸ਼ਵਾਸ ਪਾਤਰ ਬੰਦੇ ਦੇ ਕੋਲ ਮਾਇਆ ਰੱਖ ਕੇ ਚਲੇ ਜਾਂਦੇ ਸੀ ਅਤੇ ਆ ਕੇ ਉਹਦੇ ਕੋਲੋਂ ਫਿਰ ਮਾਇਆ ਲੈ ਲੈਣੀ। ਉਹ ਭਾਈ ਪਤੰਗ ਜਿਹੜਾ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ, ਉਹ ਸਾਧ ਸੰਗਤ ਜੀ ਲੋਕਾਂ ਦੀਆਂ ਅਮਾਨਤਾਂ ਰੱਖਦਾ ਸੀ। ਜਿਹੜਾ ਵੀ ਅਮਾਨਤ ਉਹਦੇ ਕੋਲ ਦੇ ਜਾਂਦਾ, ਉਹਨੇ ਅਮਾਨਤ ਰਜਿਸਟਰ 'ਤੇ ਚਾੜ ਲੈਣੀ, ਲਿਖ ਲੈਣੀ, ਅਮਾਨਤਾਂ ਇੱਦਾਂ ਲੈਣ ਸਿਰ ਰੱਖਦੇ ਚਲੇ ਜਾਣਾ। ਜਿਹਨੇ ਫਿਰ ਅਮਾਨਤ ਆ ਕੇ ਮੰਗਣੀ, ਉਹਨੂੰ ਫਿਰ ਰਜਿਸਟਰ ਤੋਂ ਲੱਭ ਕੇ ਨੰਬਰ ਤਾਂ ਅਮਾਨਤ ਨੰਬਰ ਦੇਖ ਕੇ ਅਮਾਨਤ ਦੇ ਦੇਣੀ। ਇੱਕ ਦਿਨ ਸਮਾਂ ਬਣਿਆ ਕਿ ਜਮਾਲ ਖਾਂ ਪਠਾਣ ਕਿਤੇ ਦੂਰ ਦੇਸ਼ ਨੂੰ ਚੱਲਿਆ, ਉਹਨੇ ਆਪਣੀ ਅਮਾਨਤ 200 ਮੋਹਰ ਦੀ ਥੈਲੀ ਭਾਈ ਪਤੰਗ ਜੀ ਨੂੰ ਲਿਆ ਕੇ ਦੇ ਦਿੱਤੀ। ਭਾਈ ਪਤੰਗ ਜੀ ਉਸ ਵੇਲੇ ਦੁਕਾਨ 'ਤੇ ਕੋਈ ਸੌਦਾ ਦੇ ਰਹੇ ਸੀ। ਉਹਨਾਂ ਨੇ ਕਿਹਾ ਚਲੋ ਜਦੋਂ ਘਰ ਨੂੰ ਜਾਵਾਂਗੇ ਥੈਲੀ ਲੈ ਜਾਵਾਂਗੇ। ਉਹਨੇ ਉਹ ਥਾਲੀ ਕਿਸੇ ਖਾਲੀ ਡੱਬੇ ਵਿੱਚ ਰੱਖ ਦਿੱਤੀ ਅਤੇ ਆਪ ਕੰਮ ਕਾਰਨ ਕਰਨ ਲੱਗ ਗਏ ਅਤੇ ਭਾਈ ਜਮਾਲ ਖਾਂ ਉਹ ਚਲਿਆ ਗਿਆ। ਐਸੀ ਕੋਈ ਸਮਾਂ ਬਣਿਆ ਕਿ ਉਹ ਥੈਲੀ ਘਰ ਨੂੰ ਲਿਜਾਣ ਦਾ ਚੇਤਾ ਹੀ ਭੁੱਲ ਗਿਆ ਅਤੇ ਰਜਿਸਟਰ 'ਤੇ ਚੜ੍ਹਨ ਦਾ ਵੀ ਚੇਤਾ ਭੁੱਲ ਗਿਆ, ਕਿਉਂਕਿ ਥੈਲੀ ਦਾ ਤਾਂ ਉਹਨਾਂ ਨੂੰ ਗਿਆਨ ਹੀ ਕੋਈ ਨਹੀਂ ਰਿਹਾ ਸੀ। ਜਿਸ ਵੇਲੇ ਸਾਧ ਸੰਗਤ ਜੀ ਜਮਾਲ ਖਾਂ 2 ਸਾਲ ਬਾਅਦ ਮੁੜਿਆ, ਉਸ ਡੱਬੇ ਦੀ ਕਿਤੇ ਜ਼ਰੂਰਤ ਹੀ ਨਾ ਪਈ ਅਤੇ ਭਾਈ ਸਾਹਿਬ ਨੇ ਡੱਬਾ ਦੇਖਿਆ ਹੀ ਨਾ। ਜਦੋਂ 2 ਸਾਲ ਬਾਅਦ ਜਮਾਲ ਖਾਂ ਆਇਆ, ਉਹਨੇ ਭਾਈ ਪਤੰਗ ਨੂੰ ਕਿਹਾ ਵੀ ਮੇਰੀ ਥੈਲੀ 200 ਮੋਹਰ ਦੀ। ਭਾਈ ਸਾਹਿਬ ਜੀ ਨੇ ਆਪਣਾ ਰਜਿਸਟਰ ਦੇਖਿਆ, ਰਜਿਸਟਰ ਦੇ ਵਿੱਚ ਕਿਤੇ ਵੀ ਉਹਦਾ ਨਾਮ ਨਾ ਮਿਲਿਆ। ਕਹਿਣ ਲੱਗਿਆ ਵੀ ਤੇਰਾ ਤਾਂ ਨਾਮ ਕਿਤੇ ਨਹੀਂ, ਤੇਰੀ ਥੈਲੀ ਮੇਰੇ ਕੋਲ ਨਹੀਂ ਆ। ਉਹ ਜਮਾਲ ਖਾਂ ਕਹਿਣ ਲੱਗਿਆ ਮੈਂ ਤੈਨੂੰ ਥੈਲੀ ਦੇ ਕੇ ਗਿਆ। ਭਾਈ ਪਤੰਗ ਕਹਿਣ ਲੱਗਿਆ ਵੀ ਗੁਰਮੁਖਾ ਗੱਲ ਤਾਂ ਤੇਰੀ ਸੱਚੀ ਆ, ਪਰ ਇੱਦਾਂ ਕਰਦੇ ਹਾਂ, ਹੋ ਸਕਦਾ ਤੇਰਾ ਨਾਂ ਰਜਿਸਟਰ ਵਿੱਚ ਚਾੜਿਆ ਨਾ ਗਿਆ ਹੋਵੇ, ਆਪਾਂ ਅਮਾਨਤਾਂ ਗਿਣ ਲੈਂਦੇ ਹਾਂ ਜਿੰਨੀਆਂ ਅਮਾਨਤਾਂ ਪਈਆਂ ਨੇ, ਉਹਨਾਂ ਵਿੱਚ ਜੇ ਕੋਈ ਥੈਲੀ ਵੱਧ ਗਈ ਤਾਂ ਜ਼ਰੂਰ ਤੇਰੀ ਹੋਣੀ ਆ। ਸਾਧ ਸੰਗਤ ਜੀ ਅਮਾਨਤਾਂ ਗਿਣੀਆਂ, ਅਮਾਨਤ ਦੇ ਵਿੱਚ ਥੈਲੀ ਕੋਈ ਵਧੀ ਨਾ। ਭਾਈ ਪਤੰਗ ਨੇ ਜਮਾਲ ਖਾਂ ਨੂੰ ਜਵਾਬ ਦੇ ਦਿੱਤਾ ਵੀ ਤੇਰੀ ਥੈਲੀ ਮੇਰੇ ਕੋਲ ਨਹੀਂ ਆ। ਉਸ ਜਮਾਲ ਖਾਂ ਨੇ ਸਰਕਾਰੀ ਦਰਬਾਰੇ ਰਾਜੇ ਦੇ ਕੇਸ ਕਰ ਦਿੱਤਾ ਕਿ ਭਾਈ ਪਤੰਗ ਨੇ ਮੇਰੀ 200 ਮੋਹਰ ਦੀ ਥੈਲੀ ਹੜੱਪਣੀ ਚਾਹੁੰਦਾ। ਜਿਹੜਾ ਰਾਜਾ ਸੀ ਉਹਨੂੰ ਵੀ ਪਤਾ ਸੀ ਭਾਈ ਪਤੰਗ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੈ, ਇਹ ਕਿਸੇ ਨਾਲ ਵਾਧੀ ਨਹੀਂ ਕਰਦਾ, ਕਿਸੇ ਦਾ ਹੱਕ ਨਹੀਂ ਖਾਂਦਾ। ਅਤੇ ਉਹਨੇ ਕਿਹਾ ਹੈਗਾ ਝੂਠਾ ਜਮਾਲ ਖਾਂ ਵੀ ਨਹੀਂ ਹੈ, ਇਹਨੇ ਝੂਠੀ ਦਰਖਾਸਤ ਆ ਕੇ ਦੇਣੀ ਨਾ ਸੀ। ਉਹਨਾਂ ਸਮਿਆਂ ਵਿੱਚ ਹੱਕ ਸੱਚ ਦੇ ਫੈਸਲੇ ਹੁੰਦੇ ਸਨ ਸਾਧ ਸੰਗਤ ਜੀ, ਜਾਂ ਅੱਗ ਬਾਲ ਦੇਣੀ, ਅੱਗ ਦੇ ਵਿੱਚ ਹੀ ਦੋਹਾਂ ਬੰਦਿਆਂ ਨੂੰ ਨਗਾ ਦੇਣਾ, ਜਿਹਨੂੰ ਸੇਕ ਨਾ ਲੱਗੇ ਸੱਚਾ, ਜਿਹਨੂੰ ਸੇਕ ਲੱਗ ਜਾਵੇ ਝੂਠਾ, ਜਾਂ ਫਿਰ ਤੇਲ ਦਾ ਤਪਦਾ ਕੜਾਹਾ ਰੱਖ ਦੇਣਾ, ਉਹਦੇ ਵਿੱਚ ਪੈਸਾ ਸੁੱਟ ਦੇਣਾ। ਪੈਸਾ ਚੱਕੋ ਵੀ ਦੋਏ ਜਾਣੇ, ਜਿਹਦਾ ਹੱਥ ਸੜ ਗਿਆ ਝੂਠਾ, ਜਿਹੜੇ ਹੱਥ ਨੂੰ ਸੇਕ ਨਾ ਲੱਗਿਆ ਸੱਚਾ। ਉਸ ਰਾਜੇ ਨੇ ਤਰੀਕ ਰੱਖ ਦਿੱਤੀ ਵੀ ਇਸ ਤਰੀਕ ਨੂੰ ਤੁਸੀਂ ਦੋਏ ਜਾਣੇ ਪਹੁੰਚੋ। ਸਾਧ ਸੰਗਤ ਜੀ ਉਹ ਦੋਏ ਜਾਣੇ ਸਮੇਂ ਮੁਤਾਬਕ ਹੋਰ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਹਮਾਇਤੀ, ਉਹਨਾਂ ਦੇ ਨਾਲ ਜਾਣ ਵਾਲੇ ਉੱਥੇ ਬਹੁਤ ਸਾਰੇ ਇਕੱਠੇ ਹੋ ਗਏ। ਤੇਲ ਦਾ ਤਪਦਾ ਕੜਾਹਾ ਰੱਖ ਦਿੱਤਾ, ਉੱਤੇ ਥੱਲੇ ਅੱਗ ਬਾਲ ਦਿੱਤੀ। ਜਮਾਲ ਖਾਂ ਨੂੰ ਰਾਜੇ ਨੇ ਕਿਹਾ ਬਈ ਹੱਥ ਪਾ ਕੇ ਪੈਸਾ ਕੱਢੋ, ਵਿੱਚ ਪੈਸਾ ਸੁੱਟ ਦਿੱਤਾ। ਜਮਾਲ ਖਾਨ ਨੇ ਆਪਣੇ ਗੁਰੂ ਪੀਰ ਨੂੰ ਤਿਆਗ ਕੇ ਜਦੋਂ ਵਿੱਚੋਂ ਪੈਸਾ ਕੱਢਣ ਲੱਗਿਆ ਤੇ ਉਹਦਾ ਹੱਥ ਵਿੱਚ ਪੈਂਦਿਆਂ ਹੀ ਕੋਲੇ ਹੋ ਗਿਆ, ਉਸ ਵੇਲੇ ਸੜ ਗਿਆ। ਫਿਰ ਭਾਈ ਪਤੰਗ ਨੂੰ ਉਹ ਰਾਜਾ ਕਹਿਣ ਲੱਗਿਆ ਤੂੰ ਵੀ ਹੁਣ ਪੈਸਾ ਕੱਢ। ਭਾਈ ਪਤੰਗ ਨੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਸੱਚੇ ਪਾਤਸ਼ਾਹ ਕੇ ਬੇਨਤੀ ਕੀਤੀ, ਮਹਾਰਾਜ ਇਹ ਸਰੀਰ ਦਾ ਧਰਮ ਹੈ, ਚਾਹੇ ਮੈਂ ਸੱਚਾ ਜਾਂ ਝੂਠਾ, ਇਹ ਸਰੀਰ ਆ ਇਹਦੇ ਇਹਨੇ ਤੇਲ ਨੇ ਸਾੜ ਹੀ ਦੇਣਾ, ਭਾਵੇਂ ਸੱਚਾ ਬੰਦਾ ਹੋਵੇ ਚਾਹੇ ਝੂਠਾ ਹੋਵੇ, ਜਦੋਂ ਮੈਂ ਹੱਥ ਪਾਉਣਾ ਮੇਰਾ ਹੱਥ ਸੜ ਜਾਣਾ, ਪਰ ਇਹ ਤੂੰ ਹੀ ਬਚਾ ਸਕਦਾ, ਕਿਰਪਾ ਕਰ, ਇਹਦਾ ਸਰੀਰ ਦਾ ਧਰਮ ਹੈ ਸੜੇ ਹੀ ਜਾਣਾ ਇਹਨੇ, ਜਦ ਜਮਾਲ ਖਾਨ ਦਾ ਸੜ ਗਿਆ ਸੜ ਹੱਥ ਮੇਰਾ ਵੀ ਜਾਣਾ, ਇਹ ਸੱਚੇ ਪਾਤਸ਼ਾਹ ਮੇਰੀ ਪਹੁੰਚ ਕੇ ਮਦਦ ਕਰੋ, ਮੈਂ ਹੈ ਸੱਚਾ, ਮੈਂ ਥੈਲੀ ਰੱਖੀ ਕੋਈ ਨਹੀਂ ਆ। ਅਤੇ ਜਿਸ ਵੇਲੇ ਭਾਈ ਪਤੰਗ ਨੇ ਤੇਲ ਵਿੱਚ ਹੱਥ ਪਾਇਆ ਤਾਂ ਤੇਲ ਇੱਦਾਂ ਠੰਡਾ ਹੋ ਗਿਆ ਜਿੱਦਾਂ ਬਰਫ਼ ਠੰਡੀ ਹੁੰਦੀ। ਉਹਨੇ ਪੈਸਾ ਬਾਹਰ ਕੱਢ ਦਿੱਤਾ। ਰਾਜਾ ਕਹਿਣ ਲੱਗਿਆ ਭਾਈ ਪਤੰਗ ਸੱਚਾ ਅਤੇ ਜਮਾਲ ਖਾਂ ਝੂਠਾ। ਜਮਾਲ ਖਾਂ ਨੂੰ ਅੰਦਰੋਂ ਕੱਢ ਦਿੱਤਾ ਸਰਕਾਰੀ ਦਰਬਾਰੇ, ਜਮਾਲ ਖਾਂ ਘਰ ਨੂੰ ਚਲਿਆ ਗਿਆ। ਸਮਾਂ ਪੈਣ 'ਤੇ ਇੱਕ ਦਿਨ ਭਾਈ ਸਾਹਿਬ ਨੇ ਉਹੀ ਡੱਬਾ ਕਿਤੇ ਖੋਲ੍ਹਿਆ, ਉਹਦੇ ਵਿੱਚੋਂ ਇੱਕ ਥੈਲੀ ਨਿਕਲੀ। ਉਹਨਾਂ ਨੇ ਜਦ ਥੈਲੀ ਕੱਢ ਕੇ ਗਿਣੀ ਤਾਂ ਪੂਰੇ 200 ਮੋਹਰਾਂ। ਉਹ ਭਾਈ ਸਾਹਿਬ ਕਹਿਣ ਲੱਗੇ ਇਹ ਜਿਹੜੀ ਥੈਲੀ ਆ ਇਹ ਜਮਾਲ ਖਾਂ ਦੀ ਥੈਲੀ ਆ। ਉਹ ਭਾਈ ਸਾਹਿਬ ਉਹ ਜਮਾਲ ਖਾਂ ਪਠਾਣ ਦੇ ਘਰ ਨੂੰ ਚਲੇਗਾ, ਕਹਿਣ ਲੱਗੇ ਵੀ ਤੇਰੀ ਥੈਲੀ ਲੱਭ ਗਈ ਆ, ਤੂੰ ਆ ਕੇ ਥੈਲੀ ਲੈ ਲਾ ਆਪਣੀ। ਉਹ ਜਮਾਲ ਖਾਂ ਕਹਿਣ ਲੱਗਿਆ ਥੈਲੀ ਤਾਂ ਮੇਰੀ, ਹੁਣ ਮੈਂ ਸਰਕਾਰੀ ਦਰਬਾਰੇ ਝੂਠਾ ਹੋ ਗਿਆ, ਥੈਲੀ ਮੈਂ ਲੈਣੀ ਨਹੀਂ। ਭਾਈ ਪਤੰਗ ਕਹੇ ਥੈਲੀ ਮੈਂ ਨਹੀਂ ਰੱਖਣੀ ਅਤੇ ਜਮਾਲ ਖਾਂ ਕਹੇ ਥੈਲੀ ਮੈਂ ਲੈਣੀ ਨਹੀਂ। ਅਤੇ ਫਿਰ ਜਮਾਲ ਖਾਂ ਕਹਿਣ ਲੱਗਿਆ ਥੈਲੀ ਤਾਂ ਮੈਂ ਲੈ ਲੂੰਗਾ, ਪਰ ਮੈਂ ਇਹ ਨਿਰਣਾ ਜ਼ਰੂਰ ਕਰਾਉਣਾ ਵੀ ਮੇਰਾ ਹੱਥ ਕਿਉਂ ਸੜਿਆ। ਤੇਰਾ ਹੱਥ ਸੜਿਆ ਨਹੀਂ ਸੀਗਾ, ਤੂੰ ਵੀ ਝੂਠਾ, ਥੈਲੀ ਤੇਰੇ ਕੋਲ ਸੀ, ਮੈਂ ਸੱਚਾ ਸੀ, ਮੈਂ ਥੈਲੀ ਤੈਨੂੰ ਦਿੱਤੀ ਹੋਈ ਸੀ, ਮੇਰਾ ਹੱਥ ਸੜ ਗਿਆ ਤੇਰਾ ਨਹੀਂ ਸੜਿਆ, ਮੈਂ ਨਿਰਣਾ ਕਰਾਉਣਾ। ਭਾਈ ਪਤੰਗ ਕਹਿਣ ਲੱਗਿਆ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲਿਖਦੇ ਸੀ, ਚੌ ਬੋਲੇ 'ਤੇ ਬਾਣੀ ਪਹੁੰਚੀ ਸੀ। ਇਹ ਦੋਵੇਂ ਜਾਣੇ ਜਮਾਲ ਖਾਂ ਅਤੇ ਭਾਈ ਪਤੰਗ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਸੱਚੇ ਪਾਤਸ਼ਾਹ ਸਾਡਾ ਇੱਕ ਫੈਸਲਾ ਕਰ ਦਿਓ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਦੱਸੋ ਭਾਈ ਕੀ ਫੈਸਲਾ। ਜਮਾਲ ਖਾਂ ਕਹਿਣ ਲੱਗਿਆ ਮਹਾਰਾਜ ਮੈਂ ਥੈਲੀ ਇਹਨੂੰ ਦਿੱਤੀ ਸੀ ਤੁਹਾਡੇ ਸਿੱਖ ਨੂੰ, ਇਹ ਥੈਲੀ ਮੈਨੂੰ ਮੁੱਕਰ ਗਿਆ। ਸਰਕਾਰੇ ਦੁਆਰੇ ਫੈਸਲਾ ਹੋਇਆ ਅਤੇ ਸਰਕਾਰੇ ਦੁਆਰੇ ਭਾਈ ਪਤੰਗ ਦਾ ਹੱਥ ਸੜਿਆ ਨਹੀਂ ਆ, ਮੈਂ ਸੱਚਾ ਸੀ ਮੇਰਾ ਹੱਥ ਸੜ ਗਿਆ, ਇਹ ਭਾਈ ਪਤੰਗ ਝੂਠਾ ਸੀ ਇਹਦਾ ਹੱਥ ਨਹੀਂ ਸੜਿਆ, ਅਸੀਂ ਇਹ ਨਿਰਣਾ ਕਰਾਉਣ ਵਾਸਤੇ ਤੁਹਾਡੇ ਕੋਲ ਆਏ ਹਾਂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜਮਾਲ ਖਾਂ ਭਾਈ ਹੱਥ ਤੇਰਾ ਸੜੇ ਹੀ ਜਾਣਾ ਸੀ। ਕਹਿਣ ਲੱਗੇ ਜਿਹਨੂੰ ਤੂੰ ਧਿਆਉਂਦਾ ਸੀ ਮੰਨਦਾ ਸੀ, ਜਦੋਂ ਤੂੰ ਹੱਥ ਤੇਲ ਵਿੱਚ ਪਾਉਣ ਲੱਗਿਆ ਤੂੰ ਉਹਦਾ ਨਾਮ ਲਿਆ, ਉਹ ਜਦੋਂ ਨਾਮ ਲਿਆ ਤੇ ਉਹ ਜਿਹੜਾ ਜਿਹਨੂੰ ਤੂੰ ਧਿਆਉਂਦਾ ਸੀ ਉਹ ਤੁਰਨ ਲੱਗਿਆ, ਆਪਣੇ ਸਿੱਖ ਦੀ ਮਦਦ ਕਰੀਏ, ਤੂੰ ਦੂਜੇ ਗੁਰੂ ਦਾ ਨਾਂ ਲੈਤਾ। ਕਹਿੰਦੇ ਜਦੋਂ ਉਹ ਤੁਰਨ ਲੱਗਿਆ ਤਾਂ ਤੈਂ ਤੀਜੇ ਦਾ ਨਾਂ ਲੈਤਾ ਅਤੇ ਪਹੁੰਚਾ ਕੋਈ ਵੀ ਨਹੀਂ ਅਤੇ ਤੇਰਾ ਹੱਥ ਸੜ ਗਿਆ। ਜਦੋਂ ਭਾਈ ਪਤੰਗ ਤੇਲ ਵਿੱਚ ਹੱਥ ਪਾਉਣ ਲੱਗਿਆ ਇਹਨੇ ਸਿਰਫ ਸਾਨੂੰ ਇਕੱਲਿਆਂ ਨੂੰ ਅਰਾਧਨ ਕੀਤਾ, ਹੋਰ ਕਿਸੇ ਪਾਸੇ ਇਹਦਾ ਮਨ ਨਹੀਂ ਗਿਆ, ਤਾਂ ਇਹਦਾ ਹੱਥ ਸੜਿਆ ਨਹੀਂ ਹੈ। ਤਾਂ ਸਤਿਗੁਰੂ ਜੀ ਕਹਿੰਦੇ ਦੂਜੇ ਭਾਈ ਬਗੁੱਚੀ ਹੈ ਗੱਲ ਪਈ ਸੋ ਜੰਮ ਕੀ ਫਾਸ। ਜਿਹੜੇ ਦੋ ਭਾਵਾਂ ਵਿੱਚ ਤੁਰ ਪੈਂਦੇ ਆ ਗੁਰੂ ਨੂੰ ਛੱਡ ਕੇ ਇੱਧਰ ਉੱਧਰ, ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ, ਨਹੀਂ ਭਾਈ ਗੁਰਮੁਖੋ ਜਿਹਦੀ ਇਹ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜੰਮ ਕੀ ਫਾਸਾ। ਜਿਹਦੀ ਇੱਕ ਦੇ ਉੱਤੇ ਆਸ ਹੈ ਕਿਸੇ ਜਗ੍ਹਾ 'ਤੇ ਵੀ ਹੋਵੇ, ਕਿਸੇ 'ਤੇ ਵੀ ਗੁਰੂ ਪੀਰ 'ਤੇ ਹੋਵੇ, ਇੱਕ 'ਤੇ ਆਸ ਹੋਵੇ, ਜਿਸ ਜਨ ਤਿਸ ਕੀ ਕਟੀਏ ਜੰਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁੱਖ, ਜਿਸ ਕੋ ਹਰ ਪਵ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡਲਾਵੇ। ਸੋ ਸਤਿਗੁਰੂ ਜੀ ਕਹਿੰਦੇ ਦੂਜੇ ਭਾਏ ਬਗੁੱਚੀ ਹੈ ਗੱਲ ਪਈ ਸੋ ਜੰਮ ਕੀ ਫਾਸ, ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਖਿਆਸ। ਜੇ ਕੋਈ ਬੇਰੀਆਂ ਬੀਜਦਾ ਤੇ ਬੇਰੀਆਂ ਜੰਮ ਜਾਣਗੀਆਂ, ਜੇ ਕੁਛ ਸੌਗੀਆਂ ਬਜੌਰ ਸ਼ਹਿਰ ਦੀਆਂ ਦਾਖਾਂ ਬੜੀਆਂ ਮਸ਼ਹੂਰ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲਿਖਦੇ, ਫਰੀਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਹੁੰਡੇ ਉੱਨ ਕਤਾਏ ਦਾ ਪਹਿੰਦਾ ਲੋੜੇ ਪੱਟ। ਕਹਿੰਦੇ ਭਾਈ ਬੀਜਦਾ ਤਾਂ ਕਿੱਕਰਾਂ ਆ ਅਤੇ ਚਾਹੁੰਦਾ ਬਜੌਰ ਸ਼ਹਿਰ ਦੀਆਂ ਦਾਖਾਂ, ਅਤੇ ਬੀਜਦਾ ਸੂਤ ਆ ਅਤੇ ਪਹਿਨਣਾ ਚਾਹੁੰਦਾ ਰੇਸ਼ਮ, ਇਹ ਨਹੀਂ ਕਦੀ ਹੋ ਸਕਦਾ। ਜੋ ਸੰਸਾਰ ਵਿੱਚ ਬੀਜੇਗਾ ਤੈਨੂੰ ਵੱਢਣਾ ਪਵੇਗਾ। ਕਈ ਮਨੁੱਖ ਦੁਖੀ ਨੇ, ਕੋਈ ਸਰੀਰ ਕਰਕੇ ਦੁਖੀ ਆ, ਕੋਈ ਮਾਇਆ ਕਰਕੇ ਦੁਖੀ ਆ, ਕੋਈ ਕਲੇਸ਼ ਕਰਕੇ ਦੁਖੀ ਆ। ਸਤਿਗੁਰੂ ਜੀ ਕਹਿੰਦੇ ਕਿਸੇ ਦਾ ਕਸੂਰ ਨਹੀਂ ਆ ਭਾਈ, ਇਹ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ, ਜੋ ਮੈਂ ਬੀਜਿਆ ਸੀ ਮੈਂ ਉਹੀ ਵੱਢ ਰਿਹਾ। ਜਦੋਂ ਇੱਥੇ ਗੱਲ ਆ ਜਾਂਦੀ ਮਨੁੱਖ ਦਾ ਮਨ ਆਪਣੇ ਆਪ ਹੀ ਖੜ ਜਾਂਦਾ, ਇਹ ਸਮਝਦਾ ਕਿ ਮੈਂ ਬੀਜਿਆ ਨਹੀਂ ਹੈ, ਮੈਨੂੰ ਰੱਬ ਨੇ ਦੁੱਖ ਦੇ ਦਿੱਤਾ। ਨਹੀਂ, ਸਤਿਗੁਰੂ ਜੀ ਕਹਿੰਦੇ ਰੱਬ ਨੇ ਦੁੱਖ ਨਹੀਂ ਦਿੱਤਾ ਭਾਈ, ਦੁੱਖ ਤੂੰ ਆਪ ਹੀ ਬੀਜੇ ਹੋਏ ਨੇ, ਉਹ ਵੱਢਣੇ ਪੈਣੇ ਆ। ਜਿਹਾ ਬੀਜੇ ਸੋ ਲੁਣੇ, ਜੋ ਬੀਜਿਆ ਹੈ ਵੱਢਣਾ ਪਵੇਗਾ। ਮੱਥੇ ਜੋ ਲਿਖਿਆਸ, ਜੋ ਤੇਰੇ ਮੱਥੇ ਵਿੱਚ ਲਿਖ ਕੇ ਪਰਮੇਸ਼ਰ ਨੇ ਭੇਜ ਦਿੱਤਾ। ਆਮ ਤੌਰ 'ਤੇ ਕਹਿੰਦੇ ਤੇਰੀ ਮੱਥੇ ਦੀਆਂ ਲੀਕਾਂ, ਵੀ ਮੱਥੇ 'ਤੇ ਲੀਕ ਪੁੱਠੇ ਲੇਖ ਉਲਟੇ ਪੈ ਗਏ ਆ ਮੱਥੇ 'ਤੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਰਾਜਾ ਆਇਆ, ਉਹਨੇ ਬੇਨਤੀ ਕੀਤੀ, ਮਹਾਰਾਜ ਨਾਲੇ ਤਾਂ ਤੁਸੀਂ ਕਹਿੰਦੇ ਜੋਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਸ, ਵੀ ਦੂਸਰੇ ਪਾਸੇ ਤੁਸੀਂ ਅਰਦਾਸਾਂ ਕਰੀ ਜਾਂਦੇ ਆ, ਇਹ ਸਿੱਖ ਕੋਲ ਮਾਇਆ ਨਹੀਂ ਸੀ, ਮਹਾਰਾਜ ਇਹਨੂੰ ਮਾਇਆ ਮਿਲ ਗਈ ਆ, ਇਹਦੀ ਅਰਦਾਸ ਹੈ, ਇਹਦੇ ਪੁੱਤਰ ਹੈ ਨਹੀਂ ਸੀ, ਇਹਨੂੰ ਪੁੱਤਰ ਮਿਲ ਗਿਆ, ਇਹਦੀ ਅਰਦਾਸ ਹੈ। ਜੇ ਮੱਥੇ 'ਤੇ ਲਿਖਿਆ ਹੀ ਮਿਲਣਾ ਤਾਂ ਫਿਰ ਤੁਹਾਡੇ ਕੋਲ ਆਉਣ ਦਾ ਕੀ ਫਾਇਦਾ ਹੋਇਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖੋ, ਜਿੱਦਾਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ, ਜਦ ਉਹ ਕਾਗਜ਼ 'ਤੇ ਲਾਈ ਦੇ ਸਿੱਧੇ ਹੋ ਜਾਂਦੇ ਆ, ਜਦੋਂ ਕੋਈ ਵੀ ਗੁਰਮੁਖ ਗੁਰੂ ਦੇ ਚਰਨਾਂ 'ਚ ਆ ਕੇ ਮੱਥਾ ਟੇਕੂਗਾ, ਉਹਦੇ ਪੁੱਠੇ ਲੇਖ ਸਿੱਧੇ ਹੋ ਜਾਣਗੇ। ਗੁਰੂ ਇਹ ਕਰ ਸਕਦਾ ਕਿ ਉਹਨਾਂ ਲੇਖਾਂ ਨੂੰ ਸਿੱਧੇ ਕਰ ਦਊਗਾ, ਉਹਦੇ ਕਸ਼ਟ ਨੂੰ ਘਟਾ ਦਊਗਾ। ਇਹ ਨਹੀਂ ਵੀ ਗੁਰੂ ਦੇ ਕੋਲ ਗਿਆ ਕੋਈ ਲਾਭ ਹੀ ਨਹੀਂ ਹੈ। ਬਹੁਤ ਸਾਰੇ ਲੋਕ ਇਹ ਗੱਲ ਕਰਦੇ, ਸਾਨੂੰ ਇੰਨੇ ਸਾਲ ਹੋ ਗਏ, ਸਾਨੂੰ ਇੰਨੇ ਸਾਲ ਹੋ ਗਏ, ਸਾਡਾ ਇਹ ਕੰਮ ਨਹੀਂ ਹੋਇਆ, ਇਹ ਕੰਮ ਨਹੀਂ ਹੋਇਆ। ਗੁਰਮੁਖੋ, ਮੁਨਾਫਾ ਤਾਂ ਜ਼ਰੂਰ ਹੋ ਜਾਊਗਾ, ਇਹ ਨਹੀਂ ਆ ਵੀ ਕਿਸੇ ਨੂੰ ਮੁਨਾਫਾ ਨਹੀਂ ਹੋਊਗਾ, ਜ਼ਰੂਰ ਫਲ ਮਿਲੇਗਾ ਗੁਰੂ ਦੇ ਸੇਵਾ ਦਾ, ਗੁਰੂ ਨੂੰ ਮੱਥਾ ਟੇਕਣ ਦਾ, ਗੁਰੂ ਦੇ ਭਾਵਨਾ ਅਨੁਸਾਰ ਜਾ ਕੇ ਗੁਰੂ ਦੇ ਦਰ 'ਤੇ ਕੋਈ ਭੇਟਾ ਲਿਜਾ ਕੇ ਮੱਥਾ ਟੇਕਣ ਦਾ, ਉਹਦਾ ਫਲ ਜ਼ਰੂਰ ਮਿਲੂਗਾ। ਤਾਂ ਸਤਿਗੁਰੂ ਜੀ ਕਹਿੰਦੇ ਬਾਈ ਜੋ ਮੱਥੇ 'ਤੇ ਲਿਖਿਆ ਉਹ ਵੀ ਭੋਗਣਾ ਪਊਗਾ, ਪਰ ਗੁਰੂ ਦੀ ਕਿਰਪਾ ਨਾਲ ਉਹ ਘੱਟ ਜਾਵੇਗਾ, ਉਹਦੀ ਫਾਰਮੈਲਿਟੀ ਕਰਕੇ ਗੁਰੂ ਉਹਨੂੰ ਥੋੜ੍ਹਾ ਜਿਹਾ ਕਰਕੇ ਭੁਗਤਾ ਦੂਗਾ। ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਸ, ਰਹਿਣ ਬਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ। ਮਨੁੱਖ ਦਾ ਸਾਰਾ ਜੀਵਨ ਇੱਕ ਰਾਤ ਦੱਸਿਆ, ਇੱਕ ਰਹਿਣ ਕੇ ਪਹੁੰਚ ਤੁਮ ਆਏ, ਬਹੁਤ ਯੁਗ ਆਸ ਵਧਾਏ। ਉਹ ਰਾਤ ਕਿਸੇ ਦੀ 100 ਸਾਲ ਦੀ ਹੋ ਸਕਦੀ ਆ, ਕਿਸੇ ਦੀ 50 ਸਾਲ ਦੀ ਹੋ ਸਕਦੀ ਆ, ਕਿਸੇ ਦੀ 20 ਸਾਲ ਦੀ ਹੋ ਸਕਦੀ ਆ, ਇੱਕ ਰਾਤ ਦਾ ਪ੍ਰਾਹੁਣਾ ਦੱਸਿਆ। ਤਾਂ ਸਤਿਗੁਰੂ ਜੀ ਕਹਿੰਦੇ ਜਦੋਂ ਮਨੁੱਖ ਨਾਮ ਨਹੀਂ ਜਪਦਾ, ਭਾਈ ਇਹ ਅਵੇਸਲਾ ਹੋ ਕੇ ਲੰਮਾ ਪਿਆ ਰਹੂ ਜਾਂ ਵਿਹਲਾ ਹੋਰ ਸੰਸਾਰਕ ਧੰਦਿਆਂ ਵਿੱਚ। ਕਹਿੰਦੇ ਜਿੱਦਾਂ ਕੋਈ ਬੰਦਾ ਇਹਨੂੰ ਮਿਲਣ ਆਇਆ ਅਤੇ ਉਹ ਮਿਲਿਆ ਨਹੀਂ ਅਤੇ ਉਦਾਸ ਹੋ ਕੇ ਚਲਿਆ ਗਿਆ, ਜਿੱਦਾਂ ਇਹਨੂੰ ਰਾਤ ਮਿਲੀ ਸੀ, ਜੀਵਨ ਮਿਲਿਆ ਸੀ, ਉਹ ਜੀਵਨ ਦੇ ਵਿੱਚ ਇਹਨੂੰ ਰਾਤ ਦਾ ਕੋਈ ਲਾਹਾ ਨਹੀਂ ਲਿਆ, ਅਤੇ ਉਹ ਰਾਤ ਜਿੱਦਾਂ ਆਈ ਸੀ ਉਦਾਸ ਹੋ ਕੇ ਚਲੀ ਗਈ, ਰਹਿਣ ਬਿਹਾਣੀ ਰਹਿਣ ਬੀਤ ਗਈ, ਪਛਤਾਣੀ ਪਛਤਾਵੇ ਵਿੱਚ ਉੱਠ ਕੇ ਚਲੀ ਗਈ, ਉੱਠ ਚਲੀ ਗਈ ਨਿਰਾਸ ਹੋ ਕੇ, ਜਿੱਦਾਂ ਕੋਈ ਵਾਪਸ ਚਲਿਆ ਜਾਂਦਾ ਵੀ ਇਹਨੇ ਕੋਈ ਫਾਇਦਾ ਤਾਂ ਲਿਆ ਨਹੀਂ, ਮੈਨੂੰ ਮਿਲਿਆ ਤਾਂ ਹੈ ਹੀ ਨਹੀਂ। ਰਹਿਣ ਬਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ। ਜਿਨ੍ਹਾਂ ਨੂੰ ਮਹਾਤਮਾ ਪੁਰਸ਼ਾਂ ਦੀ ਸੰਗਤ ਹੋਈ ਆ, ਉਹਨਾਂ ਦੀ ਦਰਗਾਹ ਵਿੱਚ ਖਲਾਸੀ ਹੋਈ ਹੈ। ਮਿਲੇ ਜੇ ਤੀਰਥ ਰਾਤੀਆਂ ਜਲ ਡੱਡਾ ਬਾਸੀ, ਭਾਈ ਗੁਰਦਾਸ ਜੀ ਕਹਿੰਦੇ ਆ, ਮਿਲੇ ਜੇ ਤੀਰਥ ਨਾਤੀਆਂ ਜਲ ਡੱਡਾ ਬਾਸੀ, ਬਾਲ ਵਧਾਏ ਜੇ ਮਿਲੇ ਬੜ ਜੜ੍ਹਾਂ ਪਲਾਸੀ, ਹੋਏ ਕਚੀਲ ਵਰਤੀਏ ਖਰ ਖੇ ਨਿਵਾਸੀ, ਗੁਰਬਿਨ ਮੁਕਤ ਨਾ ਹੋਵੇ ਗੁਰ ਮਿਲੇ ਖਲਾਸੀ। ਮਹਾਂਪੁਰਸ਼ ਤੋਂ ਬਿਨਾਂ ਦਰਗਾਹ ਵਿੱਚ ਖਲਾਸ ਨਹੀਂ ਹੋਊਗਾ। ਖਲਾਸੀ ਹੁੰਦੀ ਵੀ ਤਸੱਲੀ ਕਰਾ ਦੇਣੀ, ਐਨ ਬਿਲਕੁਲ ਖਲਾਸੀ ਹੋ ਜਾਣੀ ਭਾਈ। ਜਿੱਦਾਂ ਕੋਈ ਮਨੁੱਖ ਦੇ ਉੱਤੇ ਕੋਈ ਕਰਜ਼ਾ ਨਾ ਹੋਵੇ, ਕਹਿੰਦੇ ਵੀ ਹਲਕਾ ਹੋ ਕੇ ਚੱਲਿਆ, ਇਹਦੀ ਖਲਾਸੀ ਹੋ ਗਈ ਆ, ਕੋਈ ਹੁਣ ਇਹਦੇ ਉੱਤੇ ਭਾਰ ਨਹੀਂ ਹੈ। ਜਿਨ ਕੋ ਸਾਧੂ ਭੇਟੀ ਹੈ, ਜਿਹਨੂੰ ਸਾਧੂ ਮਹਾਤਮਾ ਦਾ ਸੰਗ ਹੋ ਗਿਆ, ਉਹਨਾਂ ਨੂੰ ਫਿਰ ਇਹ ਚੀਜ਼ਾਂ ਚਿੰਤਾ ਬਾਨ ਨਹੀਂ ਕਰਦੀਆਂ। ਮੈਂ ਆਹ ਲੇਖਾ ਦੇਣਾ ਜਾਂ ਮੈਂ ਆਹ ਹੁਕਮ ਨਹੀਂ। ਸਤਿਗੁਰੂ ਜੀ ਕਹਿੰਦੇ ਜਿਨ ਕੋ ਸਾਧੂ ਪੇਟੀਏ, ਸੋ ਦਰਗਹ ਹੋਏ ਖੁਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਨੂੰ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ, ਆਸਾੜ ਤਪੰਦਾ ਤਿਸ ਲੱਗੇ, ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਦੇ ਉਹਨਾਂ ਪੁਰਖਾਂ ਨੂੰ ਹਾੜ ਦਾ ਮਹੀਨਾ ਸੋਭਨੀਕ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਦੇ ਚਰਨਾਂ ਦਾ ਨਿਵਾਸ ਹੈ। ਪ੍ਰਭੂ ਦੇ ਚਰਨਾਂ ਦਾ ਨਿਵਾਸ ਭਾਈ ਸਾਡੇ ਗੁਰਮਤ ਮਰਜ਼ਾਦਾ ਦੇ ਅਨੁਸਾਰ ਮਹਾਂਪੁਰਸ਼ਾਂ ਨੇ ਇਹ ਮਰਜ਼ਾਦਾ ਬਣਾਈਆਂ ਸਨ, ਤੜਕੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ ਅਤੇ ਖਾਣ ਪਾਣ ਦੀ ਸੁਚਮ ਰੱਖਣੀ। ਇਹ ਚੀਜ਼ਾਂ ਤਕਰੀਬਨ ਹੁਣ ਸਾਡੇ ਸਿੱਖ ਧਰਮ ਵਿੱਚੋਂ ਜਾਂਦੀਆਂ ਦੀਦੀਆਂ, ਸੁਚਮ ਤਾਂ ਖਤਮ ਹੋ ਗਈ ਆ ਅਤੇ ਤੜਕੇ ਉੱਠ ਕੇ ਇਸ਼ਨਾਨ ਵੀ ਬਹੁਤ ਘੱਟ ਬੰਦੇ ਕਰਦੇ ਆ। ਜੇ ਤੜਕੇ ਉੱਠ ਕੇ ਇਸ਼ਨਾਨ ਕਰੀਏ ਅਤੇ ਭਾਈ ਬਾਲਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਭਾਈ ਜਨਮ ਸਾਖੀ ਵਿੱਚ ਲਿਖਦਾ ਸੱਚੇ ਪਾਤਸ਼ਾਹ ਜੀ, ਕੋਈ ਡੇਢ ਵਜੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹੇ, ਸਭਾ ਮਣ ਸੋਨੇ ਦਾ ਫਲ ਹੈ, ਉਹਦੇ ਤੋਂ ਬਾਅਦ ਸਭਾ ਮਣ ਚਾਂਦੀ ਦਾ ਫਲ ਹੈ, ਉਹਦੇ ਤੋਂ ਬਾਅਦ ਸਭਾ ਮਣ ਦੁੱਧ ਦਾ ਫਲ ਹੈ, ਉਹਦੇ ਤੋਂ ਬਾਅਦ ਸਭਾ ਮਣ ਲੂਣ ਦਾ ਫਲ ਹੈ। ਦਿਨ ਚੜ੍ਹੇ ਨਾ ਕੋਈ ਫਲ ਆ, ਨਾ ਕੋਈ ਨੁਕਸਾਨ ਆ, ਨਾ ਕੋਈ ਫਲ ਆ, ਉਹ ਤਾਂ ਸਰੀਰ ਨੂੰ ਧੋਣਾ ਹੈ। ਜਿਸ ਮਨ ਹਰ ਚਰਨ ਨਿਵਾਸ, ਪਰਮੇਸ਼ੁਰ ਦੇ ਚਰਨ ਹਰ ਬਣੇ ਹਿਰਦੇ ਅੰਦਰ ਵਸਾਉਣੇ, ਭਾਈ ਤੜਕੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਮਹਾਂਪੁਰਸ਼ਾਂ ਦੀ ਸੰਗਤ ਕਰਨੀ, ਖਾਣ ਪਾਣ ਦਾ ਸਵੱਛ ਸੁਚਮ ਰੱਖਣੀ, ਇਹ ਮਹਾਂਪੁਰਸ਼ਾਂ ਦੀਆਂ ਮਰਜ਼ਾਦਾ, ਉਹ ਸਾਡੇ ਵਾਸਤੇ ਮਰਜ਼ਾਦਾ ਬਣਾ ਗਏ। ਤੁਸੀਂ ਭਾਈ ਕੋਸ਼ਿਸ਼ ਕਰਿਆ ਕਰੋ, ਜਿਹੜੇ ਜੂਠ ਖਾਂਦੇ ਆ ਜੂਠ ਛੱਡੋ, ਤਕਰੀਬਨ ਬਹੁਤੇ ਤੁਹਾਡੇ ਵਿੱਚ ਅੰਮ੍ਰਿਤਧਾਰੀ ਵੀ ਜੂਠ ਖਾਂਦੇ ਆ, ਜਾਂ ਜਾ ਕੇ ਪੈਲਸਾਂ ਵਿੱਚ ਇਕੱਠੇ ਹੋ ਕੇ ਖਾਂਦੇ, ਜੂਠੇ ਹੀ ਖਾਂਦੇ ਆ। ਭਾਈ ਜੇ ਮਿਹਨਤ ਕਰਨੀ ਆ, ਗੁਰੂ ਵੱਲ ਨੂੰ ਜਾਣਾ, ਉੱਚੇ ਪਾਸੇ ਨੂੰ ਜਾਣਾ, ਉੱਚੇ ਪਾਸੇ ਨੂੰ ਜਾਣ ਵਾਸਤੇ ਮਿਹਨਤ ਕਰਨੀ ਪਊਗੀ। ਜਦੋਂ ਪਾਣੀ ਉੱਚੇ ਪਾਸੇ ਨੂੰ ਚਾੜਨਾ ਹੋਵੇ ਮਿਹਨਤ ਕਰਨੀ ਪੈਂਦੀ ਆ, ਜੇ ਨੀਵੇਂ ਪਾਸੇ ਨੂੰ ਜਾਣਾ ਹੋਵੇ ਤਾਂ ਕੋਈ ਮਿਹਨਤ ਕਰਨੀ ਨਹੀਂ ਪੈਂਦੀ, ਆਪਣੇ ਆਪ ਹੀ ਪਾਣੀ ਪਹੁੰਚ ਜਾਂਦਾ, ਇੱਕ ਦਿਨ ਦੂਜੇ ਦਿਨ ਚੌਥੇ ਦਿਨ ਪਹੁੰਚ ਜਾਊਗਾ। ਜੇ ਜੀਵਨ ਉੱਚਾ ਸੁੱਚਾ ਚੱਕਣਾ, ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦਿਆ ਕਰੋ। ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਮੇਰਾ ਖਿਆਲ ਸਾਡੇ ਸਿੱਖਾਂ ਦੇ ਸਾਰਿਆਂ ਦੇ ਘਰੀਂ ਸੁੱਚਮ ਜਾਂਦੀ ਲੱਗੀ ਹੈ। ਤੁਸੀਂ ਕਿਤੇ ਸਹਿਜ ਪਾਠ ਅਖੰਡ ਪਾਠ ਕਰਾਉਂਦੇ ਹਾਂ ਤਾਂ ਭਾਈ ਇਕੱਠੇ ਕਰਕੇ ਸਾਰਿਆਂ ਨੂੰ ਖੜਾ ਦਿੰਦੇ ਹਾਂ, ਕੋਈ ਇਕੱਲਾ ਇਕੱਲਾ ਤਾਂ ਨਹੀਂ ਹੱਥ ਧਵਾਉਂਦਾ। ਅੱਗੇ ਹੱਥ ਧਵਾਉਂਦੇ ਹੁੰਦੇ ਸੀ ਪਹਿਲਾਂ ਪ੍ਰਸ਼ਾਦੇ ਤੋਂ, ਫਿਰ ਮੁੜ ਕੇ ਪ੍ਰਸ਼ਾਦਾ ਛਕਾ ਕੇ ਫਿਰ ਹੱਥ ਧਵਾਉਣੇ, ਪਹਿਲਾਂ ਅਰਦਾਸ ਕਰਨੀ, ਪ੍ਰਸ਼ਾਦੇ ਤੋਂ ਬਾਅਦ ਫਿਰ ਅਰਦਾਸ ਕਰਨੀ। ਹੁਣ ਤਾਂ ਜਿੱਦਾਂ ਪਸ਼ੂ ਮੋਹਰੇ ਪੱਠੇ ਪਾ ਦਈਏ, ਪਸ਼ੂ ਖਾਣ ਲੱਗ ਜਾਂਦਾ, ਇਹ ਖਾ ਕੇ ਬਹਿ ਗਿਆ। ਬੰਦੇ ਦੀ ਮਰਜ਼ਾਦਾ ਵੀ ਉਹੀ ਹੋ ਗਈ ਆ ਵੀ ਨਾ ਪਹਿਲਾਂ ਗੁਰੂ ਨੂੰ ਯਾਦ ਕਰਨਾ, ਨਾ ਬਾਅਦ ਵਿੱਚ ਸ਼ੁਕਰਾਨਾ ਕਰਨਾ। ਇਹ ਗੱਲਾਂ ਵੱਲ ਧਿਆਨ ਦਿਆ ਕਰੋ ਬਾ ਗੁਰਮੁਖੋ। ਇਹ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਅਸਥਾਨ 'ਤੇ ਉਹ ਬਹੁਤ ਜ਼ਿਆਦਾ ਇਸ ਗੱਲ ਦਾ ਪਰਹੇਜ਼ ਰੱਖਦੇ ਹੁੰਦੇ ਸੀ। ਜਿਹੜਾ ਸਵੇਰ ਨੂੰ ਤੜਕੇ ਨਹੀਂ ਸੀ ਉੱਠਦਾ ਉੱਤੇ ਪਾਣੀ ਪਾਉਂਦੇ ਸੀ, ਪਾਣੀ ਉੱਪਰ ਡੋਲ੍ਹ ਦੇਣਾ, ਆਪੇ ਉੱਠ ਕੇ ਨਹਾਊਗਾ। ਅਤੇ ਗੁਰਮੁਖੋ ਇਹ ਮਰਜ਼ਾਦਾ ਬਣਾਓ ਆਪਣੀ, ਜਿਹੜਾ ਚਾਹੁੰਦਾ ਪਈ ਅਸਾੜ ਸੁਹੰਦਾ, ਜਿਹੜਾ ਸਾਨੂੰ ਹਾੜ ਦਾ ਮਹੀਨਾ ਸੋਭਨੀਕ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਸੋ ਇਸ ਮਹੀਨੇ ਦੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਮਹੀਨਾ ਦਾ ਉਪਦੇਸ਼ ਹਾੜ ਮਹੀਨੇ ਦਾ ਬਖਸ਼ਿਆ ਹੈ, ਉਹ ਆਪ ਸਮੂਹ ਸੰਗਤ ਦੇ ਨਾਲ ਜਿੰਨੀ ਮਤਬੋਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ, ਉਸ ਮਤਬੋਧੀ ਦੇ ਅਨੁਸਾਰ ਤੁਹਾਡੇ ਨਾਲ ਵਚਨ ਸਾਂਝੇ ਕੀਤੇ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਣੇ ਅਸਥਾਨ 'ਤੇ ਸਤਿਗੁਰੂ ਜੀ ਪ੍ਰਵਾਨ ਕਰਨ। ਹੋਰ ਰਾਗੀ ਢਾਡੀ ਗੁਰਮੁਖ ਪਿਆਰੇ ਆਏ ਨੇ, ਆਪ ਸਮੂਹ ਸੰਗਤਾਂ ਨੇ ਉਹਨਾਂ ਦੇ ਬਚਨ ਵੀ ਸੁਣਨੇ ਨੇ। ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।